अनहद की धुन प्यारी साधो, अनहद की धुन प्यारी रे, अनहद की धुन प्यारी साधो, अनहद की धुन प्यारी रे। आसन पद्म लगा कर कर से मूंद कान की बारी रे, आसन पद्म लगा कर कर से मूंद कान की बारी रे। जीनी धुन में सुरत लगावो, होत नाद झनकारी रे। अनहद की धुन प्यारी साधो, अनहद की धुन प्यारी रे। पहले पहले रल मिल बाजे, पीछे न्यारी न्यारी रे। पहले पहले रल मिल बाजे, पीछे न्यारी न्यारी रे। घंटा शंख बांसुरी वीणा, ताल मृदंग नगारी रे। अनहद की धुन प्यारी साधो, अनहद की धुन प्यारी रे। दिन दिन सुनत नाद जब बिकसे, काया कंपत सारी रे। दिन दिन सुनत नाद जब बिकसे, काया कंपत सारी रे। अमृत बूंद झरे मुख माही, जोगी जन सुखकारी रे। अनहद की धुन प्यारी साधो, अनहद की धुन प्यारी रे। तन की सुध सब भूल जात है, घट में हो उजियारी रे। तन की सुध सब भूल जात है, घट में हो उजियारी रे। ब्रह्मानंद लीन मन होवे, देखी बात हमारी रे। अनहद की धुन प्यारी साधो, अनहद की धुन प्यारी रे। अनहद की धुन प्यारी साधो, अनहद की धुन प्यारी रे।
परम पिता परमात्मा सावन कृपाल दे चरणा विच नमस्कार है, जिन्हां ने गरीब आत्मा ते रहम कीता, भगती दा दान कीता और भगती करन दा मौका दिता है, आप दा जश करन दा मौका दिता है।
Me inclino ante los pies de los padres supremos, Dios todopoderoso, Savan y Kirpal, quienes tuvieron misericordia de esta pobre alma, derramaron su misericordia sobre ella, le dieron el don de la devoción y también le dieron la oportunidad de hacer su devoción y de cantar sus alabanzas.
Main satsang shuru karan to pehla vi eh kahani kai dafa satsang sunauna hai, phir udhyadna hai ki ek raja si, odi koi ladki si, dil de vich khayal aaya ki main eh ladki us naal ਸ਼ਾਦੀ ਕਰਾਂ ਜਿਹੜਾ ਇਰਾਦੇ ਦਾ ਮਜ਼ਬੂਤ ਹੋਵੇ, ਜਿਹੜਾ ਹੋਰ ਕਿਸੇ ਪਦਾਰਥਾਂ ਦੇ ਉੱਤੇ ਨਾ ਡੁੱਲੇ, ਸਿਰਫ ਲੜਕੀ ਵਾਸਤੇ ਹੀ ਘਰੋਂ ਨਿਕਲੇ, ਉਸ ਨਾਲ ਮੈਂ ਸ਼ਾਦੀ ਕਰਾਂ। राजा भेस बदल के एक जगह छुप के बैठ गया, शहर के विच मर्यादी कराती भी राजा लड़की उस नाल आपकी शादी करेगा, जेड़ा राजे नूं लभ लेगा पाल लेगा। तो राजा भेस बदल के एक जगह लोग के किसी बाग अंदर बैठ गया, शहर के अंदर किसी जगह मुजरे ला दते, किसी जगह अच्छे अच्छे खाने किते डांसर बैठा दते है, किसी जगह खाने वगैरह किते पैसे वगैरह खिलार दते है। हुण सानू पता है कि जो इतना सस्ता जा सौदा असी देखते हैं कि राजा लड़की दी शादी करेगा और अपना ताज भी देवेगा, फिर केड़ा आदमी है कि जेड़ा कसर छड़े सारे नौजवान घरां तो राजगद्दी प्राप्त करन वास्ते, लड़के दी राजे दी लड़की नाल शादी करन वास्ते घरों कमर कसे करके निकले। जेड़े तां स्वादू सन वो तां खाणियां ते बैठ गए, जिन्हां नूं कन्नां दा विचा सी अखां दा सी कोई डांसरां दे विच लग गया, जिन्हां नूं पैसे वगैरह दा शौक सीगा लालच सीगा पैसे इकट्ठे करन लग पे, जिन्हां नूं भोग वाशना दा चस्का सी काम दे वस सन वो जिथे वेसवा मुजरा करदियां सी उत्थे मस्त हो के बैठ गए। तो राजे नूं पालना या राजगद्दी प्राप्त करनी किसी दे ध्यान विच न रही। महाराज कृपाल कहिंदे हुंदे सीगे कि सच्चाई दा भी नाश नहीं हुंदा गा, सच्चाई जरूर हुंदी है। तो एक मजबूत इरादे दा सीगा लड़का जिसने कहा यह चीज़ां दा बाद में देखांगे, जो कुछ ये चोगे है सब तो पहला क्यों ना जाके बादशाह नूं पालिए, सिर ते ताज रखिए, लड़की नाल शादी करिए। वो किसे जगह रुकया ना, आखिर उधरों दिन भी छिपन वाला सीगा, उन्हें आपका हौसला नहीं छड्डिया, एक बाग विच चलिया गया जिथे कि राजे दे फटे पुराने कपड़े सीगे। लाल नूं आपां बेशक फटे पुराने कपड़िया विच रख दईए, वो आपकी जिहड़ी असलीयत हुंदी है लाली हुंदी है दमक हुंदी है उसनूं उह उसे भी आपकी चमक दिंदा है। इस तरह राजे का जिहड़ा चिन्ह चक्कर सीगा तेज सीगा उस नौजवान ने पछाण लिया, बेशक उहदे कपड़े पुराने फटे हुए सन भेस बदलिया सीगा। वो राजे नूं कहण लग्या हुण तुसीं अपना असली रूप दिखा दिओ, जो शर्त है उसनूं पूरी करो। राजे ने अपना ताज उसके सिर दे उत्ते रख दिता और अपनी लड़की की शादी भी कर दिती, उस नूं राज दा वारस भी बना दिता।
Antes de empezar el satsang, quisiera contarles una historia que he contado con alguna frecuencia en los satsangs. En una ocasión hubo un rey que tenía una hija. Él quería casar a su hija con una persona que tuviera un buen carácter, que tuviera determinación y esta persona no estuviera enredada en las cosas del mundo. Él anunció que aquella persona que encontrara al rey, esa persona, ese joven, se casaría con su hija, también heredaría todo el reino y el rey le daría todo lo que tuviese. El rey pensó que aquella persona que tuviera una firme determinación, aquella persona que no se dejaría llevar o disuadir por diferentes cosas, solo una persona así, que tuviera esta determinación de casarse con la hija del rey, solo él se casaría con ella. De manera que el rey se disfrazó, se puso ropa rasgada, sucia, él mismo ensució su cuerpo y se sentó en un jardín. En el camino a ese jardín, él instaló diferentes cosas. En algún sitio, él tenía unas carpas muy grandes llenas de comida deliciosa. En otro sitio, había dejado mucho dinero, mucho oro, muchas cosas. En otro sitio, estaban tocando la música, allá había bailarinas y también había prostitutas. Y de esta forma, él colocó muchísimas cosas en el camino al jardín donde él estaba escondido. Entonces en el pueblo se anunció que aquella persona que encontrara al rey antes de que anocheciera, esa persona se podría casar con la hija del rey. Todos los jóvenes pensaron que era un buen negocio, que iban a conseguir algo de una forma muy barata, porque lo único que tenían que hacer era encontrar al rey y después de encontrarlo, entonces recibirían la corona. De manera que salieron muchos jóvenes buscando al rey. Las personas salieron para buscar al rey, pero aquellas personas a quienes les gustaba la comida deliciosa, aquellas personas que tenían esta debilidad del paladar, encontraron la carpa donde se encontraba la comida deliciosa y entonces se detuvieron allí para empezar a comer. Las otras personas que eran avaras encontraron la carpa donde estaba el dinero y se detuvieron allí para recoger el dinero y toda la riqueza que pudieran. Las otras personas a quienes les gustaba la música y la belleza, ellos se detuvieron en la carpa donde estaban tocando la música y donde estaban las bailarinas. Aquellos que tenían el deseo de la lujuria se permanecieron donde estaban las prostitutas y de esta forma todas las personas que tenían una u otra debilidad fueron detenidas en estos diferentes sitios y a todos se les olvidó la meta ultérrima que tenían y que era la de encontrar al rey. Pero hubo un joven que tenía una firme determinación y a él no lo detuvieron ninguna de estas atracciones. El maestro Kirpal Singh siempre decía que la semilla de la verdad no puede ser destruida, sino que permanece siempre. Ese joven, aun cuando ya estaba empezando a anochecer, sin embargo, él tenía esta firme determinación que iba a encontrar al rey, continuó su búsqueda y por fin llegó hasta el jardín donde estaba escondido el rey. Se le acercó al rey, este rey que se había disfrazado como una persona pobre, como un jardinero pobre, con ropas rasgadas, y se acercó y lo reconoció. Ustedes saben que un rubí, no importa si uno lo guarde en la ropa sucia o la ropa rasgada, sin embargo, siempre tendrá ese resplandor. Ese rey, aun cuando se había disfrazado, tenía esta ropa rota, rasgada y sucia. Sin embargo, él no podía ocultar su grandeza, su majestuosidad. Entonces, cuando este joven lo encontró, le dijo, «Oh, mi señor, ahora revélame tu verdad». El rey se sintió muy contento, le dio su corona y después hizo los arreglos para que su hija se casara con este joven.
ਇਹ ਤਾਂ ਇੱਕ ਕਹਾਣੀ ਹੈ ਸੱਚਾਈ ਕੀ ਹੈ ਪਰਮਾਤਮਾ ਬਾਦਸ਼ਾਹ ਹੈ ਭਗਤੀ ਰੂਪ ਕੰਨਿਆ ਉਹਦੀ ਲੜਕੀ ਹੈ ਉਹਨੇ ਵੀ ਮਨਿਆਦੀ ਆਪਦੀ ਇਸ ਸੰਸਾਰ ਵਿੱਚ ਕਰੀ ਹੋਈ ਹੈ ਕਿ ਬਈ ਮੈਂ ਭਗਤੀ ਰੂਪ ਜਿਹੜੀ ਕੰਨਿਆ ਹੈ ਉਸ ਦੇ ਨਾਲ ਸ਼ਾਦੀ ਕਰੂੰਗਾ ਜਿਹੜਾ ਦੁਨੀਆਂ ਦੇ ਐਬਾਂ ਤੋਂ ਪਾਪਾਂ ਤੋਂ ਬਚੇਗਾ ਮਾਸ ਛੱਡੇਗਾ ਸ਼ਰਾਬ ਛੱਡੇਗਾ ਪਰ ਇਸਤਰੀਆਂ ਨੂੰ ਤਕਾਉਣਾ ਛੱਡੇਗਾ ਚੋਰੀ ਯਾਰੀ ਛੱਡੇਗਾ ਮੈਂ ਉਹਦੇ ਨਾਲ ਇਹ ਲੜਕੀ ਵਿਆਹੂੰਗਾ ਔਰ ਜਿਹੜਾ ਆਪਣਾ ਤਾਜ ਹੈ ਉਹ ਵੀ ਉਹਦੇ ਭਗਤੀ ਦਾ ਸਿਰ 'ਤੇ ਬਾਦਸ਼ਾਹੀ ਦਾ ਰੱਖ ਦੇਊਂਗਾ ਕਿ ਸਾਰੀਆਂ ਬਰਕਤਾਂ ਲੈ ਕੇ ਪਰਮਾਤਮਾ ਕਹਿੰਦਾ ਹੈ ਕਿ ਮੈਂ ਉਸ ਵਿੱਚ ਪ੍ਰਗਟ ਹੋ ਜਾਊਂਗਾ
Ahora, este es simplemente una historia, pero ¿cuál es la realidad? La realidad es que Dios Todopoderoso es aquel rey y la devoción es su hija. Ahora, Él ha dado este mensaje a todos nosotros, nos ha dicho que Él dará a su hija devoción, dará a su hija a aquella persona que se abstenga o que no se enrede en todas las cosas materiales. Aquellos que no estarán envueltos en la avaricia, aquellas personas que no mirarán con lujuria a la mujer ajena, a aquellos que no estén apegados a estas cosas materiales, ellos se podrán casar con mi hija devoción y a ellos mismos les daré mi propia corona, les daré mi reino. Cuando hacemos la devoción de Dios Todopoderoso y vamos hacia adentro, Dios Todopoderoso se manifiesta dentro de nosotros y trae consigo toda su riqueza.
Cartos y sare hi os parmatma di bhakti roopi ladki na shaadi karawan waste ture hain lekin jehde choge parmatma ne saade aur os shart de darmian rakhe hai ਅਸੀਂ ਉਹਨਾਂ ਚੋਗਿਆਂ ਵਿੱਚ ਲੱਗੇ ਹੋਏ ਹੈ ਕੋਈ ਕਾਮ 'ਚ ਫਸ ਜਾਂਦਾ ਹੈ ਕਾਮ ਦਾ ਰਸ ਨਹੀਂ ਛੱਡਦਾ ਕੋਈ ਸ਼ਰਾਬਾਂ ਕਬਾਬਾਂ ਦੇ ਰਸ ਨਹੀਂ ਛੱਡਦਾ ਗਾ ਸੋ ਅਸੀਂ ਉਹ ਚੋਗਿਆਂ ਦੇ ਵਿੱਚ ਲੱਗੇ ਹੋਏ ਹੈ। ਕੋਈ ਕੋਈ ਸੂਰਮਾ ਬਹਾਦਰ ਜਵਾਨ ਹੁੰਦਾ ਹੈ ਜਿਹੜਾ ਨਾ ਇਹਨਾਂ ਦੁਨੀਆਂ ਦੇ ਰਸਾਂ ਕਸਾਂ 'ਚ ਖੱਟੇ ਮਿੱਠਿਆਂ 'ਚ ਨਹੀਂ ਫਸਦਾ ਗਾ, ਉਹ ਸਿੱਧਾ ਹੀ ਜਾ ਕੇ ਉਹ ਪਰਮਾਤਮਾ ਜਿਹੜਾ ਛੁਪਿਆ ਬੈਠਾ ਹੈ ਸਾਡੇ ਅੰਦਰ, ਉਸ ਨੂੰ ਜਾ ਕੇ ਲੱਭ ਲੈਂਦਾ ਹੈ। ਪਰਮਾਤਮਾ ਆਪਦੀ ਭਗਤੀ ਦਾ ਜੋ ਉਹਦਾ ਰਾਜ ਹੈ, ਜੋ ਤਾਜ ਹੈ, ਉਹ ਉਹਦੇ ਸਿਰ 'ਤੇ ਰੱਖ ਦਿੰਦਾ ਹੈ।
Todos nosotros hemos salido de nuestros hogares, hemos abandonado nuestros hogares para obtener la devoción. Pero en nuestro camino Dios Todopoderoso ha colocado diferentes atracciones. En algunos sitios existe la atracción de la lujuria y encontramos diversas atracciones en este camino. En algunos sitios las personas están vueltas por la lujuria, en otros sitios las personas beben vino y en diferentes partes de este camino las personas se enredan en una u otra cosa que ha colocado allí Dios Todopoderoso. Aun cuando todos hemos salido para obtener y para hacer la devoción, sin embargo nos enredamos en todas estas cosas que se encuentran entre nosotros y Dios Todopoderoso. Pero siempre existe una persona o un ser fuerte y determinado quien logra ir internamente y logra hacer la devoción de Dios Todopoderoso. Él no se enreda ni es detenido por aquellas cosas que se encuentran entre él y la devoción de Dios. Él va directamente dentro de sí mismo y de esta forma logra obtener la hija de Dios Todopoderoso, que es la devoción. Dios Todopoderoso también le da su corona o su secreto.
ਜੇ ਅਸੀਂ ਇਹ ਕਹੀਏ ਕਿ ਜੇ ਵਿਰੋਧੀ ਤਾਕਤਾਂ ਪਰਮਾਤਮਾ ਨਾ ਰੱਖਦਾ, ਉਹਨੂੰ ਮਿਲਣਾ ਕਿੰਨਾ ਆਸਾਨ ਹੋ ਜਾਂਦਾ। ਪਿਆਰਿਓ, ਇਹ ਸਾਡੀ ਕਾਇਰਤਾ ਹੈ। ਔਰ ਇੱਕ ਜਰਨਲ ਅਗਰ ਇਹ ਕਹੇ ਆਪਦੇ ਮਾਲਕ ਨੂੰ ਕਿ ਜੇ ਵਿਰੋਧੀ ਫੌਜਾਂ ਨਾ ਸਾਹਮਣੇ ਖੜੀਆਂ ਹੋਣ ਤਾਂ ਮੈਂ ਜਿੱਤ ਪ੍ਰਾਪਤ ਕਰ ਸਕਦਾ ਹੈ, ਕੀ ਉਹ ਜਿਹੜਾ ਜਰਨਲ ਹੈ ਉਹ ਸੂਰਮਾ ਕਹਾ ਸਕਦਾ ਹੈ? ਨਹੀਂ, ਜਰਨਲ ਦਾ ਕੰਮ ਹੈ ਜੋ ਵਿਰੋਧੀ ਫੌਜਾਂ ਉਹਦੇ ਮੁਕਾਬਲੇ 'ਚ ਖੜੀਆਂ ਹਨ ਉਹਨਾਂ ਨੂੰ ਜਿੱਤ ਕੇ ਫਤਿਹ ਹਾਸਲ ਕਰੇ, ਤਦ ਹੀ ਉਹ ਬਾਦਸ਼ਾਹ ਤੋਂ ਇਨਾਮ ਰੱਖਣ ਦਾ ਹੱਕਦਾਰ ਹੋ ਸਕਦਾ ਹੈ।
Si nosotros decimos que si Dios Todopoderoso no hubiera creado todas estas fuerzas negativas, hubiera sido muy fácil conseguirle. Si decimos esto, simplemente muestra cómo somos de cobarde. Es como si un general dijera, si el enemigo no tiene fuerza o si el enemigo no tiene cómo luchar conmigo, entonces yo puedo ganar. ¿Ustedes piensan acaso que este puede ser un general? No, él simplemente debe con toda determinación luchar con estas fuerzas negativas, debe conquistarlas, debe ganar y después entonces sí puede recibir el honor de Dios Todopoderoso.
ਮੈਨੂੰ ਦੋ ਵਾਰੀ ਜੰਗ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਇੱਕ ਦੂਸਰੀ ਵਰਲਡ ਵਾਰ ਦੇ ਵਿੱਚ, ਇੱਕ ਜਦ ਸੰਨ 47 ਦੇ ਵਿੱਚ ਕਸ਼ਮੀਰ ਦੇ ਵਿੱਚ ਜੰਗ ਲੱਗੀ ਸੀ ਹਿੰਦੁਸਤਾਨ ਔਰ ਪਾਕਿਸਤਾਨ ਦੀ, ਮੈਂ ਦੇਖਿਆ ਸੀਗਾ। ਕਦੇ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਸੀਗਾ ਕਿ ਅੱਗੇ ਫੌਜ ਕਿਤਨੀ ਹੈ, ਕੀ ਅਸੀਂ ਉੱਥੇ ਜਿੱਤ ਪ੍ਰਾਪਤ ਕਰ ਲਾਂਗੇ। ਨਹੀਂ, ਜਰਨਲ ਦਾ ਇਹ ਕੰਮ ਨਹੀਂ, ਇਹੀ ਕੰਮ ਸਤਸੰਗੀ ਦਾ ਹੈ। ਕਿਉਂਕਿ ਸਤਸੰਗੀ ਨੂੰ ਵੀ ਸਤਿਗੁਰੂ ਨੇ ਸ਼ਬਦ ਧੁੰਨ ਦੇ ਨਾਲ ਲੈਸ ਕੀਤਾ ਹੁੰਦਾ ਹੈ। ਜਿਸ ਤਰ੍ਹਾਂ ਜਰਨਲ ਦੀ ਮਦਦ ਬੜਾ ਜਰਨਲ ਕਰਦਾ ਹੈ, ਇਸੇ ਤਰ੍ਹਾਂ ਗੁਰੂ ਵੀ ਸੇਵਕ ਦੀ ਮਦਦ ਪੈਰ ਪੈਰ 'ਤੇ ਕਰਦਾ ਹੈ, ਕਦਮ ਕਦਮ 'ਤੇ ਕਰਦਾ ਹੈ, ਜਿਹੜੇ ਇਸ ਮੈਦਾਨੇ ਜੰਗ ਦੇ ਵਿੱਚ ਨਿਕਲਦੇ ਹੈ, ਕਮਾਈ ਕਰਦੇ ਹੈ।
En dos ocasiones tuve oportunidad de estar en una guerra. La primera vez fue durante la Segunda Guerra Mundial y la segunda ocasión fue en 1947 en la guerra por Kashmir entre la India y Pakistán. En esa ocasión yo jamás vi a ninguna persona que preguntara o se preguntara cuántas personas hay en el ejército enemigo, ¿será posible que nosotros les vamos a ganar? Lo único que sabían era que tenían que seguir adelante y luchar con el enemigo. Igualmente, todos nosotros hemos entrado a este campo de batalla con la mente. Y sin preguntarnos acerca de estas fuerzas negativas, debemos seguir adelante con esta batalla con la mente. Así como en las batallas en el mundo el general siempre recibe el apoyo y la ayuda de su superior, igualmente en esta batalla que tenemos nosotros con la mente, siempre tenemos la ayuda y el apoyo del maestro, él siempre está con nosotros a cada momento.
ਤੁਹਾਡੇ ਅੱਗੇ ਗੁਰੂ ਨਾਨਕ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਕੌਰ ਨਾ ਸੁਣਨ ਵਾਲਾ ਹੈ। ਮੈਂ ਕੱਲ ਵੀ ਦੱਸਿਆ ਸੀ ਕਿ ਸੰਤ ਮਹਾਤਮਾ ਮਾਲਕ ਦੇ ਪਿਆਰੇ ਨਾ ਤਾਂ ਕੋਈ ਪਹਿਲੀ ਬਣੀ ਕੌਮ ਕਿਸੇ ਦੀ ਤੋੜਨ ਵਾਸਤੇ ਆਉਂਦੇ ਹੈ, ਨਾ ਨਵੀਂ ਬਣਾਉਣ ਵਾਸਤੇ ਆਉਂਦੇ ਹੈ, ਨਾ ਸਾਨੂੰ ਉਹ ਕਿਸੇ ਨਾਲ ਨਫ਼ਰਤ ਕਰਨੀ ਸਿਖਾਉਣ ਵਾਸਤੇ ਆਉਂਦੇ ਹੈ। ਉਹ ਸਾਰੇ ਸੰਸਾਰ ਨੂੰ ਆਪਣਾ ਹੀ ਘਰ ਸਮਝਦੇ ਹੈ, ਸਭ ਮੁਲਕਾਂ ਨੂੰ ਆਪਣੇ ਹੀ ਮੁਲਕ ਸਮਝਦੇ ਹੈ।
Se les presenta un breve himno del Guru Nanak Sahib. Vale la pena que lo escuchen con mucha atención. Ayer en el satsang les había dicho que los santos y los mahatmas vienen a este mundo, pero no vienen ni a destruir las religiones ya existentes ni tampoco a crear religiones nuevas. Ellos no vienen a este mundo para aumentar el odio, tampoco vienen a este mundo para crear divisiones, más bien vienen a este mundo a enseñarnos a amar. Ellos vienen a este mundo para llevarnos y unirnos a Dios Todopoderoso, nos dan su mensaje y nos llevan de vuelta al verdadero hogar.
Santan di nazar atma te hundi hai, vriyai jo kuch hai oh man andar hai, tusi soch ke dekh lo, atma ਪਰਮਾਤਮਾ ਦੀ ਅੰਸ ਹੈ, ਪਰਮਾਤਮਾ ਅਮਰੀਕਲਾਂ ਦਾ ਵੀ ਉਹੀ ਹੈ ਔਰ ਹਿੰਦੁਸਤਾਨੀਆਂ ਦਾ ਵੀ ਉਹੀ ਹੈ, ਯੂਰਪ ਵਾਲਿਆਂ ਦਾ ਵੀ ਉਹੀ ਹੈ, ਰਸ਼ੀਅਨ ਦਾ ਵੀ ਉਹੀ ਹੈ, ਉੱਤਰੀ ਅਮਰੀਕਾ ਦਾ ਵੀ, ਦੱਖਣੀ ਅਮਰੀਕਾ ਦਾ ਵੀ, ਉਹ ਪਰਮਾਤਮਾ ਇੱਕ ਹੈ। ਜਿਹੜੀ ਆਤਮਾ ਉਹਦੀ ਅੰਸ ਹੈ ਉਹ ਵੀ ਸਾਰਿਆਂ ਦੇ ਵਿੱਚ ਇੱਕੋ ਹੀ ਕੰਮ ਕਰਦੀ ਹੈ। ਸੋ ਸੰਤਾਂ ਦੀ ਵਿਸ਼ਾਲ ਨਜ਼ਰ ਹੁੰਦੀ ਹੈ, ਵਿਸ਼ਾਲ ਹਿਰਦਾ ਹੁੰਦਾ ਹੈ, ਉਹਨਾਂ ਦੀ ਨਜ਼ਰ ਆਤਮਾ ਕਰਕੇ ਸਭ ਦੇ ਨਾਲ ਸਮਾਨ ਪਿਆਰ ਹੁੰਦਾ ਹੈ।
Ellos toman al mundo entero como si fuera suyo. Los santos siempre miran al alma, puesto que el alma es siempre pura e inocente. Todas las malas cualidades se encuentran solo en la mente. Dentro de todos, el alma es la misma. Dentro de los americanos, los norteamericanos, los suramericanos, los africanos o la gente de la India. Así vivan en el oriente o en el occidente, la misma alma vive dentro de todos y cada uno de nosotros. Los santos siempre miran al alma y su visión es muy amplia. Ellos tienen un corazón muy grande y siempre comprenden y ven a las almas como si fueran suyas.
ਜਿਹੜਾ ਇਹ ਭੇਦ ਜਾਣਦਾ ਹੈ, ਜਿਹਨੂੰ ਆਤਮ ਗਿਆਨ ਹੋ ਜਾਂਦਾ ਹੈ, ਉਹਨੂੰ ਤੁਸੀਂ ਟੀਚਰ ਕਹਿ ਲਓ, ਸੰਤ ਕਹਿ ਲਓ। ਕਿਉਂਕਿ ਅੱਜ ਕੱਲ੍ਹ ਗੁਰੂ ਡੰਬ ਤੋਂ ਆਮ ਅਸੀਂ ਨਫ਼ਰਤ ਕਰਦੇ ਹਾਂ, ਉਹਨੂੰ ਤੁਸੀਂ ਕਿਸੇ ਨਾਮ ਦੇ ਨਾਲ ਹੀ ਤੁਸੀਂ ਪੁਕਾਰ ਸਕਦੇ ਹੋ।
Aquel que conoce este secreto, aquel que tiene este conocimiento de las almas, ustedes le pueden llamar por cualquier nombre que deseen, ustedes lo pueden llamar profesor o maestro o guru.
ਜਦੋਂ ਗੁਰੂ ਨਾਨਕ ਦੇਵ ਜੀ ਪਾਕ ਪਟਨ ਸੂਫੀ ਸੰਤ ਦੀ ਸੂਫੀ ਸੰਤ ਸ਼ੇਖ ਫਰੀਦ ਦੀ ਗੱਦੀ ਦੇ ਉੱਤੇ ਜੋ ਸ਼ੇਖ ਬ੍ਰਹਮ ਬੈਠਾ ਸੀ ਉਸ ਨੂੰ ਮਿਲੇ, ਉਸ ਨੇ ਕਈ ਪ੍ਰਸ਼ਨ ਕੀਤੇ। ਪੂਰਨ ਸੰਤ ਜਾਂ ਪੂਰਾ ਗੁਰੂ ਦੀ ਕੀ ਨਿਸ਼ਾਨੀ ਹੈ ਔਰ ਅਸੀਂ ਉਹਨੂੰ ਕਿਸ ਤਰ੍ਹਾਂ ਪਛਾਣ ਸਕਦੇ ਹਾਂ? ਗੁਰੂ ਨਾਨਕ ਦੇਵ ਜੀ ਬੜੇ ਪਿਆਰ ਨਾਲ ਉਹਦੇ ਸਵਾਲ ਦਾ ਜਵਾਬ ਦਿੰਦੇ ਹੈ।
En una ocasión, cuando el Guru Nanak fue a un sitio llamado Pak Patam, allí encontró a una persona, a Sheikh Baram, sentado en la plataforma que le había pertenecido al santo Sufi Sheikh Farid. Él le comenzó a hacer una cantidad de preguntas al Guru Nanak. Le preguntó cuáles son las cualidades de un maestro perfecto, qué es lo que enseña un maestro perfecto, cómo puede uno reconocer a un maestro. De manera que aquí el Guru Nanak responde estas preguntas.
Guru Nanak Dev Ji Maharaj kehnde hai Parmatma de rehn da jo asli ghar hai oh eh sharir hai, is de nau darwaje han jo sansar di taraf khulde hai, dasma jo andar di taraf Parmatma di taraf khulda hai oh gupt rakhya hoya hai.
El Guru Nanak Sahib dice que la verdadera casa donde ha de residir Dios es este cuerpo humano. Tiene 9 aperturas que se abren hacia afuera. La décima puerta que se abre hacia adentro se mantiene escondida.
9 darwaje, 2 akhan de surak han, 2 nak de surak hai, 2 kannan de surak hai, muh hai, het 2 indriyan de surak han.
Las 9 aperturas del cuerpo son las 2 de los ojos, las 2 de la nariz, las 2 de los oídos, la de la boca y las 2 aperturas inferiores.
ਇਹਨਾਂ ਦੇ ਜ਼ਰੀਏ ਸਾਡਾ ਖਿਆਲ ਜਿਹੜਾ ਹੈ ਉਹ ਬਾਹਰ ਫੈਲਿਆ ਹੋਇਆ ਹੈ। ਅੱਖਾਂ ਸਾਨੂੰ ਸੋਹਣੇ ਸੋਹਣੇ ਰੂਪ 'ਤੇ ਲੈ ਜਾਂਦੀਆਂ ਹਨ, ਕੰਨ ਅੱਛੇ ਰਾਗ ਰੰਗ 'ਤੇ ਲੈ ਜਾਂਦੇ ਹੈ, ਬਾਕੀ ਇਸੇ ਤਰ੍ਹਾਂ ਇੰਦਰੀਆਂ ਦੂਸਰੀਆਂ ਦੇ ਸਵਾਦ ਹੈ ਜਿਹੜੇ ਸਾਨੂੰ ਬਾਹਰ ਹੀ ਬਾਹਰ ਲਈ ਫਿਰਦੇ ਹੈ।
A través de estas aperturas nuestra atención es dispersa, se encuentra dispersa y se va hacia afuera. Nuestros ojos nos llevan hacia las cosas bellas y hermosas. Los oídos nos llevan hacia la música bella por fuera. Nuestra lengua nos lleva hacia la comida deliciosa y de esta forma nuestra atención es llevada por todas partes hacia afuera.
Che chakr jede hai, pehla guda chakr hai, jis da ਮਾਲਕ ਗਣੇਸ਼ ਹੈ। ਦੂਸਰਾ ਇੰਦਰੀ ਚੱਕਰ ਹੈ ਜਿਸ ਦਾ ਮਾਲਕ ਵਰਮਾ ਹੈ, ਔਰ ਤੀਸਰਾ ਨਾਭੀ ਚੱਕਰ ਹੈ ਜਿਸ ਦਾ ਮਾਲਕ ਵਿਸ਼ਨੂੰ ਹੈ, ਚੌਥਾ ਹਿਰਦੇ ਚੱਕਰ ਹੈ ਜਿਸ ਦਾ ਦੇਵਤਾ ਸ਼ਿਵ ਹੈ, ਔਰ ਪੰਜਵਾਂ ਕੰਠ ਚੱਕਰ ਹੈ ਜਿਸ ਦੀ ਮਾਲਕ ਸ਼ਕਤੀ ਹੈ, ਔਰ ਸਾਡੀ ਜਿਹੜੀ ਆਤਮਾ ਹੈ ਮਨ ਹੈ ਜਿਸ ਨੂੰ ਆਗਿਆ ਚੱਕਰ ਜਾਂ ਤੀਸਰਾ ਤਿਲ ਜਾਂ ਘਰਦਾਰ ਜਾਂ ਤੀਸਰੀ ਅੱਖ ਕਰਕੇ ਵੀ ਬਿਆਨ ਕੀਤਾ ਹੈ, ਉਹ ਦੋਨਾਂ ਅੱਖਾਂ ਦੇ ਦਰਮਿਆਨ ਹੈ ਛੇਵਾਂ ਚੱਕਰ।
Se encuentran seis chakras o centros en nuestro cuerpo. El primero es el centro del recto y allí se encuentra Ganesha, quien es el señor de ese centro. El segundo es el chakra Indri y allí Shiva es el señor de este centro. El tercero es el centro del ombligo y Ganesha es el dueño allí. El cuarto es el centro del corazón y Vishnu es el señor de ese centro. El quinto centro o chakra se encuentra en la garganta y Shakti o la fuerza es la dueña de ese centro. El sexto chakra es el Tisratil o el centro donde se encuentra nuestra mente.
Kyunki Ganesh chakra te prithvi da tatv hai, yogi log itho hi apni kriya jehdi hai oh shuru karde hai.
En el chakra del recto, en ese centro el elemento es la tierra. Los yogis empiezan su práctica desde este centro del recto.
ਪਹਿਲੇ ਜ਼ਮਾਨਿਆਂ ਦੇ ਵਿੱਚ ਜਦੋਂ ਉਮਰਾਂ ਲੰਮੀਆਂ ਸਨ, ਸਿਹਤਾਂ ਅੱਛੀਆਂ ਸਨ, ਉਦੋਂ ਲੋਕ ਪ੍ਰਾਣਾਯਾਮ ਕਰਦੇ ਸਨ, ਬੜਾ ਕਠਿਨ ਸੀਗਾ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਘੰਟਾ ਅਸੀਂ ਸਤਸੰਗ ਦੇ ਵਿੱਚ ਇੱਕ ਟੱਕ ਹੋ ਕੇ ਬੈਠ ਨਹੀਂ ਸਕਦੇ ਗੇ, ਔਰ ਪ੍ਰਾਣਾਯਾਮ ਅਸੀਂ ਕੀ ਕਰ ਸਕਦੇ ਹਾਂ।
En la antigüedad la gente gozaba de muy buena salud y su cuerpo duraba muchísimo tiempo y ellos podían hacer el pranayama. Pero nosotros nos hemos dado cuenta que no podemos sentarnos ni siquiera una hora durante el satsang, de manera que ¿cómo sería posible para nosotros hacer el pranayam?
ਇਹ ਸਾਡਾ ਸਰੀਰ ਦੀ ਸਫਾਈ ਕਰਨ ਦਾ ਦੇਵਤਾ ਹੈ। ਹੁਣ ਮੁਸਲਮਾਨ ਜਾਂ ਈਸਾਈ ਇਸ ਨੂੰ ਨਹੀਂ ਮੰਨਦੇਗੇ ਕਿ ਉਹਨਾਂ ਦੀ ਕਿਹੜਾ ਸਰੀਰ ਦੀ ਸਫਾਈ ਨਹੀਂ ਕਰਦਾਗਾ।
Ganesha es el señor cuyo trabajo es limpiar nuestro cuerpo. Ahora los musulmanes y los cristianos que no creen en este Dios, ¿ustedes piensan acaso que él no limpia también sus cuerpos?
Dusre chakra da bars Burma hai, ithe pani da tat hai, Burma di duty hai bhande karna, shariran di banavat karni. Hun jehde musliman ya asai log nahi mandege ki unnan nu kehda paida nahi karda ga.
Brahma es el dueño del segundo chakra y el elemento del agua se encuentra allí. El trabajo de este chakra o el trabajo de este dueño de este chakra es hacer la creación. Aquellas personas cristianas o musulmanas que no creen en este Dios, en Brahma, ¿piensan acaso ustedes que él no realiza su trabajo dentro de los cuerpos de estas personas?
Nabhi chakra da varas Vishnu hai. ਜਿਹਦੀ ਡਿਊਟੀ ਹੈ ਹਰ ਇੱਕ ਨੂੰ ਰਿਜਕ ਪਹੁੰਚਾਉਣਾ, ਕਿਉਂਕਿ ਮਿਹਦੇ ਦੇ ਵਿੱਚੋਂ ਸਾਰੇ ਸਰੀਰ ਨੂੰ ਤਾਕਤ ਪਹੁੰਚਦੀ ਹੈ, ਛੋਟੀਆਂ ਛੋਟੀਆਂ ਰਗਾਂ ਸਾਰੇ ਸਰੀਰ ਨੂੰ ਜਾਂਦੀਆਂ ਹਨ।
El dueño de el chakra del ombligo es Vishnu y su trabajo es darle el apoyo o mantener todas las cosas. Por eso el estómago es el que hace el trabajo y de allí el resto del cuerpo recibe toda su nutrición y recibe todo y lo alimenta.
ਹਿਰਦੇ ਚੱਕਰ ਦਾ ਮਾਲਕ ਸ਼ਿਵ ਹੈ, ਇਹਨੂੰ ਮੌਤ ਦਾ ਦੇਵਤਾ ਵੀ ਕਹਿੰਦੇ ਹੈ। ਬਹੁਤ ਸਾਰੀਆਂ ਕੌਮਾਂ ਹਨ ਜਿਹੜੀਆਂ ਸ਼ਿਵ ਦੀ ਪੂਜਾ ਨਹੀਂ ਕਰਦੀਆਂ ਕਿ ਉਹਨਾਂ ਨੂੰ ਕਿਹੜਾ ਇਹ ਮੌਤ ਦੇ ਘਾਟ ਨਹੀਂ ਨਗਾਉਂਦਾ ਗਾ, ਉਹਨਾਂ ਨੂੰ ਕਿਹੜਾ ਬਖਸ਼ ਦਿੰਦਾ ਹੈ ਕਿ ਬਈ ਮੈਂ ਤੁਹਾਨੂੰ ਨਹੀਂ ਲਿਜਾਂਦਾ ਗਾ।
Shiva es el dueño del corazón o del centro del corazón y él es responsable por crear la muerte. A él inclusive lo llaman el dios de la muerte. Aquellas personas que no adoran al señor Shiva, ¿acaso él no hace su trabajo? ¿Acaso él no les trae la muerte?
ਇਸੇ ਤਰ੍ਹਾਂ ਸ਼ਕਤੀ ਜਿਹੜੀ ਹੈ ਉਹ ਕੰਠ ਦੇ ਵਿੱਚ ਬੈਠੀ ਹੈ, ਇਹ ਸਾਰੇ ਦੇਵਤੇ ਇਸ ਤੋਂ ਤਾਕਤ ਲੈ ਰਹੇ ਹੈ।
Lo mismo sucede con Shakti, que se encuentra en la garganta, la diosa de la fuerza, de la fortaleza, y todos los demás reciben fuerza de ella.
ਤੁਸੀਂ ਅਨਰਾਗ ਸਾਗਰ ਪੜ੍ਹਦੇ ਹਾਂ, ਅਧਿਆਇ ਇਸੇ ਦਾ ਨਾਂ ਹੀ ਉਹਦੇ ਵਿੱਚ ਬਿਆਨ ਕੀਤਾ ਹੈ।
Ustedes leen el Anurag Sagar y allí se encuentra el nombre de Adia. Este nombre Adia también se le puede dar a Shakti.
Yogi log pichle jawaniyan de andar jinna ne yog kite badiyan lammiyan sadhna unna ne kitiyan phir bhi oh inniya kathan sadhna karke pahunchde kithe hai aakhro teesre til te aake pahunch jande hai jo utthe darshan karde hai। ਸੋ ਸੰਤ ਮਹਾਤਮਾ ਆਪਦੇ ਪਿਆਰੇ ਬੱਚਿਆਂ ਨੂੰ ਇਹ ਕਠਿਨ ਸਾਧਨਾ ਦੇ ਵਿੱਚ ਨਹੀਂ ਫਸਾ ਕੇ ਉਹਨਾਂ ਦਾ ਵਕਤ ਖਰਾਬ ਕਰਦੇ ਗੇ। ਉਹ ਜਿਹੜਾ ਸਾਡੀ ਸਾਧਨਾ ਹੈ ਉਹ ਇਸ ਤੀਸਰੇ ਤਿਲ ਤੋਂ ਹੀ ਸ਼ੁਰੂ ਕਰਦੇ ਆ, ਜਿਹੜੀ ਯੋਗੀਆਂ ਦੀ ਆਖਰੀ ਮੰਜ਼ਿਲ ਹੈ।
En la antigüedad los yogis hacían sus prácticas de yoga. Ellos trabajaban fuertemente, se esforzaban muchísimo, pero ¿qué era lo que obtenían al final? Únicamente llegaban al foco del ojo y allí podían ver la luz. Los maestros no hacen que sus discípulos realicen estos trabajos o estas prácticas tan difíciles. Con mucha benevolencia, ellos hacen que sus discípulos empiecen sus prácticas desde el foco del ojo o el tisratil.
Yog de andar, bahut saryan di ja samadhi lag jandi hai, oh vaps nahi aunde ge, lekin sant mat de vich aisa nahi hunda ga, assi mint vich di samadhi di avastha vich ja vadde hain, ਦੂਸਰੇ ਸੈਕਿੰਡ ਵਿੱਚ ਦੀ ਹੀ ਸਰੀਰ ਵਿੱਚ ਵੀ ਆ ਸਕਦੇ ਹਾਂ।
En muchas yogas o a través de estas prácticas de yoga, muchas personas cuando finalmente logran el samadhi profundo, en muchas ocasiones ha sucedido que estas personas no pueden volver a su cuerpo. Pero esto no sucede en Santmat. Si uno entra en un profundo samadhi, uno puede regresar en cualquier momento.
ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਇਹ ਸਰੀਰ ਦੇ ਅੰਦਰ ਉਹ ਪਰਮਾਤਮਾ ਦੇ ਮਿਲਣ ਦਾ ਘਰ ਹੈ, ਖੁਦ ਉਸ ਪਰਮਾਤਮਾ ਨੇ ਬਣਾਇਆ ਹੈ, ਨਾ ਕਿਸੇ ਇਨਸਾਨ ਦਾ ਬਣਾਇਆ ਹੈ, ਨਾ ਕੋਈ ਘਟਾ ਸਕਦਾ ਹੈ, ਨਾ ਕੋਈ ਵਧਾ ਸਕਦਾ ਹੈ। ਆਪ ਪਿਆਰ ਨਾਲ ਕਹਿੰਦੇ ਆ ਜਿਹੜਾ ਮਹਾਤਮਾ ਇਹ ਸਰੀਰ ਦੇ ਅੰਦਰ ਉਹ ਰਸਤਾ ਦੱਸਦੇ ਪਰਮਾਤਮਾ ਦੇ ਮਿਲਣ ਦਾ, ਕਹਿਣ ਲੱਗੇ ਉਸ ਨੂੰ ਤੁਸੀਂ ਪੂਰਾ ਸੰਤ ਕਹਿ ਲਓ, ਪਰਮ ਸੰਤ ਕਹਿ ਲਓ, ਪੂਰਾ ਤੁਸੀਂ ਗੁਰੂ ਕਹਿ ਲਓ। ਭਾਵੇਂ ਉਹ ਹਿੰਦੂ ਹੈ, ਭਾਵੇਂ ਉਹ ਸਿੱਖ ਜਾਤੀ ਦਾ ਹੈ, ਭਾਵੇਂ ਈਸਾਈ ਦਾ, ਭਾਵੇਂ ਉਹ ਕਿਸੇ ਵੀ ਮੁਲਕ ਦੇ ਰਹਿਣ ਵਾਲਾ ਕਿਉਂ ਨਹੀਂ ਗਾ।
Así que el Guru Nanak Sahib dice que este cuerpo es aquella casa a través de la cual podemos realizar a Dios Todopoderoso. Esto se debe a que Dios Todopoderoso vive en esta casa, vive en este cuerpo, y la forma de realizarle es a través de este cuerpo. Aquel es un Mahatma quien puede llevarlos a través de este cuerpo y puede llevarlos a través de ese camino creado por Dios Todopoderoso, ese camino que no ha sido creado por ningún hombre, ni puede ser alargado por nadie, tampoco puede ser acortado por nadie. Esto se debe a que Dios Todopoderoso mismo ha creado este camino. De manera que aquel maestro, aquella persona que los puede llevar sobre ese camino creado por Dios, lo pueden llamar por cualquier nombre que ustedes deseen, lo pueden llamar profesor, maestro, gurú.
ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੇ ਹਾਂ, ਉੱਥੇ ਆਪਣੇ ਜਿਹੜੇ ਟੀਚਰ ਹੈ ਹਿੰਦੂ ਵੀ ਹੁੰਦੇ ਹੈ, ਈਸਾਈ ਵੀ ਹੁੰਦੇ ਹੈ, ਮੁਸਲਮਾਨ ਵੀ ਹੁੰਦੇ ਹੈ। ਆਪਾਂ ਕਦੇ ਇਤਰਾਜ਼ ਨਹੀਂ ਕੀਤਾ ਗਾ ਕਿ ਅਸੀਂ ਇਸ ਟੀਚਰ ਤੋਂ ਪੜ੍ਹਨਾ ਹੈ, ਇਸ ਤੋਂ ਨਹੀਂ ਪੜ੍ਹਨਾ ਗਾ।
No importa si el maestro es un hindú, es sikh, es cristiano, es musulmán. Cuando uno va a un colegio a aprender, uno no dice, yo no voy a aprender de esta persona porque es una persona hindú o una persona sikh o una persona cristiana. Uno no tiene este tipo de objeciones.
Apna maqsad ta sirf us to vidya prapt karna hi hai.
Lo único que tenemos que hacer es recibir la educación de esta persona.
ਕਬੀਰ ਸਾਹਿਬ ਕਹਿੰਦੇ ਆ ਕਿ ਜਾਤ ਨਾ ਪੁੱਛੋ ਸਾਧ ਕੀ, ਪੁੱਛ ਲੀਜੀਏ ਗਿਆਨ, ਮੁੱਲ ਕਰੋ ਤਲਵਾਰ ਦਾ, ਪੜਿਆ ਰਹਿਣ ਦੋ ਮਿਆਨ।
ਕਬੀਰ ਸਾਹਿਬ ਦਿਸੇ ਨੋ ਪ੍ਰੇਗੁੰਟੇਨ ਅ ਕਾਸਤਾ ਓ ਅ ਕੁਆਲ ਰਿਲੀਜੀਓਨ ਪਰਟੇਨੇਸੇ ਇਲ ਸਾਧੂ, ਪ੍ਰੇਗੁੰਟੇਨਲੇ ਉਨਿਕਾਮੇਂਟੇ ਅਸੇਰਕਾ ਦੇ ਸੂ ਕੋਨੋਸੀਮੀਂਟੋ। No le pongan ninguna atención al acaparazón, sino pónganle atención a lo que va por dentro o a la espada que va por dentro.
Sharir mian hai, shabd gyan hai, asi ta us to shabd da bhed lena hai, jo sanu oh hidayatan karda hai, ohde mutabak shabd naam di kamai karke jis raste sanu usne paya hai ki dekh pyareya eh chhadak hai jehdi eh siddhi sachkhand ja rahi hai, ਤੂੰ ਇਹ ਸੜਕ ਪੈ, ਮੈਂ ਤੇਰੇ ਨਾਲ ਹੈ, ਸੋ ਅਸੀਂ ਉਸ ਰਸਤੇ ਤੇ ਚੱਲਣਾ ਹੈ।
El cuerpo es lo que guarda la espada, mientras que el Shabad es la espada. Nosotros simplemente tenemos que obtener el conocimiento del Shabad del maestro y caminar sobre aquel sendero que él nos indica. Él nos dice, "Mira, amado mío, este sendero nos lleva directamente a Sachkhand." Únicamente tenemos que obtener el conocimiento del Shabad del maestro y caminar por este sendero que nos lleva directamente al verdadero hogar.
Slok Mahalla Pehla Panna 1290 Kar me kar dekhaye de so sat gur purakh so jaan kar mein kar dekhaye de so sat gur purakh so jaan।
To Guru Nanak Dev Ji Maharaj Sheikh Varun nu kehne lage, dekh pyareya, ਇਸ ਘਰ ਦੇ ਵਿੱਚ ਉਹ ਪਰਮਾਤਮਾ ਦੇ ਜਾਣ ਵਾਲੀ ਸੜਕ 'ਤੇ ਜੋ ਪਾ ਦੇਵੇ, ਉਹਨੂੰ ਮਿਲਾ ਦੇਵੇ, ਉਹਨੂੰ ਤੁਸੀਂ ਗੁਰੂ ਸਮਝੋ, ਉਹਨੂੰ ਸੰਤ ਸਮਝੋ।
Ahora el Guru Nanak le dice a Sheikh Baran, amado mío, aquella persona que reside dentro de esta casa, esta persona que te muestra el camino de regreso a Dios, esta persona que te lleva por este camino de regreso a Dios, a él lo puedes llamar el maestro.
ਕਰ ਮੈਂ ਕਰ ਦੇਖਾਏ ਦੇ ਸੋ ਸਤ ਗੁਰ ਪੁਰਖ ਸੋ ਜਾਨ ਪੰਜ ਸ਼ਬਦ ਤੁਨ ਕਾਰ ਤੁਨ ਤੈ ਸ਼ਬਦ ਨਿਸ਼ਾਨ।
ਪੂਰਾ ਮਹਾਤਮਾ ਸਾਨੂੰ ਉਹਨਾਂ ਪੰਜਾਂ ਮੰਡਲਾਂ ਦੇ ਜੋ ਸਾਡੇ ਔਰ ਪਰਮਾਤਮਾ ਦੇ ਦਰਮਿਆਨ ਹਨ, ਉਹਨਾਂ ਤਨੀਆਂ ਦੇ ਨਾਮ ਦੱਸੇਗਾ, ਉਹਨਾਂ ਦੀਆਂ ਰੋਸ਼ਨੀਆਂ ਦੱਸੇਗਾ ਨਾਮਦਾਨ ਦੇ ਵਕਤ, ਉਹ ਸਾਨੂੰ ਅੱਛੀ ਤਰ੍ਹਾਂ ਉਹ ਜਿਹੜੇ ਸ਼ਬਦ ਹੈ ਸੁਣਾਏਗਾ, ਉਹਨਾਂ ਦੀ ਪਰਖ ਦੱਸੇਗਾ।
En el momento de la iniciación, el maestro nos da o nos, si nos dice los nombres de los dueños de esos cinco planos a través de los cuales tiene que pasar el alma para regresar al hogar. Que veamos la luz y también los sonidos correspondientes a esos planos.
ਸ਼ਬਦ ਤਾਂ ਇੱਕੋ ਹੀ ਸੱਚਖੰਡ ਤੋਂ ਉੱਠਦਾ ਹੈ, ਲੇਕਿਨ ਪੰਜ ਮੰਜ਼ਲਾਂ ਵੀ ਦੀ ਗੁਜ਼ਰਦਾ ਹੋਣ ਕਰਕੇ ਉਸ ਨੂੰ ਪੰਜ ਸ਼ਬਦ ਕਰਕੇ ਮਹਾਤਮਾ ਬਿਆਨ ਕਰਦੇ ਹੈ। ਜਿਸ ਤਰ੍ਹਾਂ ਜਿੱਥੋਂ ਦਰਿਆ ਸੋਮੇ 'ਚੋਂ ਨਿਕਲਦਾ ਹੈ ਉਹਦੀ ਹੋਰ ਆਵਾਜ਼ ਹੁੰਦੀ ਹੈ, ਜਦੋਂ ਪੱਥਰਾਂ 'ਚ ਪਾਣੀ ਆ ਕੇ ਵੱਜਦਾ ਹੈ ਹੋਰ ਆਵਾਜ਼ ਹੋ ਜਾਂਦੀ ਹੈ, ਜਦੋਂ ਆਬਸਾਰ ਸਾਫ਼ ਜ਼ਮੀਨ 'ਤੇ ਵਹਿੰਦਾ ਹੈ ਉਹਦੀ ਹੋਰ ਆਵਾਜ਼ ਹੋ ਜਾਂਦੀ ਹੈ, ਜਦ ਅੱਗੇ ਜਾ ਕੇ ਉਹੀ ਨਦੀ ਸਮੁੰਦਰ 'ਚ ਪਾਣੀ ਦੇ ਵਿੱਚ ਪਾਣੀ ਜਾ ਕੇ ਗਿਰਦਾ ਹੈ ਉਹਦੀ ਹੋਰ ਆਵਾਜ਼ ਹੋ ਜਾਂਦੀ ਹੈ, ਇੱਕੋ ਹੀ ਪਾਣੀ ਹੈ ਔਰ ਜੈਸੀ ਜੈਸੀ ਉਹਨੂੰ ਜਗ੍ਹਾ ਮਿਲਦੀ ਹੈ ਵੈਸੀ ਵੈਸੀ ਉਹਦੀ ਆਵਾਜ਼ ਬਦਲ ਜਾਂਦੀ ਹੈ। ਇਸੇ ਤਰ੍ਹਾਂ ਸ਼ਬਦ ਸੱਚਖੰਡ ਤੋਂ ਇੱਕੋ ਹੀ ਉੱਠਦਾ ਹੈ, ਜਦੋਂ ਪੰਜਾਂ ਮੰਜ਼ਲਾਂ ਵੀ ਦੀ ਗੁਜ਼ਰਦਾ ਹੈ ਉਸ ਨੂੰ ਮਹਾਤਮਾ ਪੰਜ ਸ਼ਬਦ ਕਰਕੇ ਬਿਆਨ ਕਰਦੇ ਹੈ।
ਸੋਲੋ ਆਯੂ ਸ਼ਬਦ ਕੇ ਮਾਨਾ ਦੇ ਸੱਚਖੰਡ Pero debido a que pasa a través de estos cinco planos, por eso ese le llama los cinco shabdas. Es como el agua cuando brota entre las montañas tiene un sonido específico. Cuando fluye por encima de las piedras su sonido también es diferente. Cuando llega a la planicie o cuando fluye por encima de la arena el sonido es diferente. Igualmente, cuando el agua del río llega y se une al océano, su sonido es diferente. El agua es la misma, pero su sonido cambia debido al lugar por donde esté pasando. Igualmente, existe un solo Shabbat que sale desde Sachkan, pero debido a que pasa por 5 planos diferentes, por eso su sonido es diferente.
ਮੁਸਲਮਾਨ ਫਕੀਰਾਂ ਨੇ ਇਹਨਾਂ ਮੰਡਲਾਂ ਨੂੰ ਮਹਿਲ ਕਰਕੇ ਬਿਆਨ ਕੀਤਾ ਹੈ। ਆਮ ਤੌਰ 'ਤੇ ਅਸੀਂ ਕੀ ਕਰਦੇ ਹਾਂ, ਬਾਹਰਲੇ ਜਿਤਨੇ ਵੀ ਆਪਾਂ ਮੰਦਰ ਬਣਾਏ ਹੈ ਉਹਨਾਂ ਵਿੱਚ ਜੋਤਾਂ ਜਗਾਉਂਦੇ ਹੈ। ਲੇਕਿਨ ਮੁਸਲਮਾਨ ਫਕੀਰ ਕਹਿੰਦੇ ਹੈ, ਹਜ਼ਰਤ ਬਾਹੂ ਕਹਿੰਦਾ ਹੈ, ਪੰਜੇ ਮਹਿਲ ਪੰਜਾਂ ਵਿੱਚ ਚਾਨਣ ਦੀਵਾ ਕਿਤਵਲ ਤਰੀਏ ਹੂ, ਹਰ ਮਹੱਲ ਦੇ ਅੰਦਰ ਤੁਹਾਨੂੰ ਚਾਨਣ ਮਿਲੇਗਾ। ਇਸ ਮਹੱਲ ਦੇ ਵਿੱਚ ਵੜ ਕੇ ਤਾਂ ਪਿਆਰਿਓ ਜੋ ਤੁਸੀਂ ਨਾਮ ਦਾ ਜੀਵਾ ਦੀਵਾ ਗੁਰੂ ਜਗਾ ਦਿੰਦਾ ਹੈ, ਆਪ ਕਹਿਣ ਲੱਗੇ ਫਿਰ ਅੰਧੇਰਾ ਨਹੀਂ ਰਹਿੰਦਾ ਗਾ।
Los maestros musulmanes han llamado a estos planos como los 5 palacios. Generalmente en los templos externos nosotros tenemos alguna luz ardiendo. Pero Hazrat Bahu dice, hay 5 palacios y todos están iluminados. ¿Dónde está entonces la necesidad de prender una lámpara? Cuando nosotros vamos internamente y podemos ir a estos 5 palacios que se encuentran iluminados, entonces ¿qué necesidad hay de prender las luces o encender las lámparas externas?
ਜਿਹੜੇ ਪੀਰ ਅੰਦਰ ਜਾਂਦੇ ਹੈ ਜਾਂ ਉਹਨਾਂ ਦੇ ਸਤਸੰਗੀ ਅੰਦਰ ਜਾਂਦੇ ਹੈ, ਜਿੰਨਾ ਵੀ ਬਾਹਰ ਰੀਤੀ ਰਿਵਾਜ ਹੈ, ਜੋਤਾਂ ਜਗਾਉਣੀਆਂ, ਹੋਰ ਕਰਮ ਕਾਂਡ ਹੈ, ਇਹ ਉਹਨਾਂ ਨੂੰ ਜਿਸ ਤਰ੍ਹਾਂ ਛੋਟੇ ਬੱਚੇ ਲੜਕੀਆਂ ਗੁੱਡੀਆਂ ਪਟੋਰਿਆਂ ਨਾਲ ਖੇਡਦੇ ਹੈ, ਇਹ ਉਹਨਾਂ ਨੂੰ ਸਾਰੇ ਇਸ ਤਰ੍ਹਾਂ ਦੇ ਖਿਲੌਣੇ ਲੱਗਦੇ ਹੈ।
Los fakires o todos aquellos discípulos que logran ir internamente, que van dentro de su propio cuerpo, todos ellos ven estos ritos y rituales externos de encender las lámparas en los templos, los ven como un juego de niños. Para ellos hacer estas cosas es como ver a los niños jugando con las muñecas.
Guru Nanak Dev Ji Maharaj kehne lage ke Mahatma naam de waqt pure nishan mandalan de dasda hai, satsangi nu koi shak nahi rehn danda ga.
De manera que el Guru Nanak Sahib nos dice que en el momento de la iniciación el maestro nos da todas las señas, todas las señales que vamos a ver internamente y no deja lugar para que exista ninguna duda.
Awaaz mil gayi hai, prakash mil gaya hai, ਹੁਣ ਸਤਸੰਗੀ ਦਾ ਧਰਮ ਹੈ ਕਿ ਉਸ ਨੂੰ ਅੱਗੇ ਵਧਾਵੇ, ਉਸ ਰਸਤੇ ਤੇ ਚੱਲੇ।
Cuando han recibido la luz y si han recibido el sonido, entonces se vuelve la responsabilidad del discípulo, del iniciado, de aumentar esta luz, aumentar este sonido y caminar por aquel sendero que le ha sido indicado.
ਪੰਜ ਸ਼ਬਦ ਤੁਨ ਕਾਰ ਤੁਨ ਤੈ ਬਾਜੇ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤੈ ਖੰਡ ਮੰਡਲ
ਅਸੀਂ ਹੱਡ ਚਮ ਮਾਹ ਦੀ ਸਮਝਦੇ ਸੀ। ਜਦ ਅਸੀਂ ਸੰਤਾਂ ਦੱਸੇ ਹੋਏ ਅਭਿਆਸ ਦੇ ਮੁਤਾਬਕ ਅੰਦਰ ਜਾਂਦੇ ਹੈ, ਅੰਦਰ ਜਦ ਅਸੀਂ ਖੰਡ ਮੰਡਲ ਬ੍ਰਹਮੰਡ ਦੇਖਦੇ ਹੈ, ਅਭਿਆਸੀ ਲੰਘਣ ਵਾਲਾ ਖੁਦ ਹੀ ਹੈਰਾਨ ਹੁੰਦਾ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਸਭ ਦੇ ਅੰਦਰ ਕੈਸੀ ਰਚਨਾ ਰਚੀ ਹੋਈ ਹੈ।
Nosotros vemos este cuerpo como si fuera únicamente hecho de carne, sangre y huesos, pero si nosotros logramos ir internamente y cuando una persona meditadora logra ir internamente, allí puede ver todas las grandes divisiones, puede ver todos los planetas, puede ver todas estas cosas que existen dentro de este cuerpo. Cuando esta persona logra ir hacia adentro y ve todas estas cosas, se siente sumamente sorprendida de ver cómo es posible que todas estas cosas existan dentro del cuerpo humano.
Mara Savan Singh kehnde hunde si ke doctor kehnda hai, atraj karda hai ke main bade hi sharir ਚੀਰ ਫਾੜ ਕੀਤੀ ਹੈ, ਮੈਨੂੰ ਵਿੱਚੋਂ ਨਾ ਕੋਈ ਖੰਡ ਬ੍ਰਹਮੰਡ ਮਿਲਿਆ ਹੈ। ਹੁਣ ਡਾਕਟਰ ਆਪਣੇ ਥਾਂ ਸੱਚਾ ਹੈ, ਇਹ ਜੜ ਪਦਾਰਥ ਨਹੀਂ, ਇਹ ਸੂਖਮ ਚੀਜ਼ਾਂ ਹਨ, ਮਨ ਦੇ ਪਰਦੇ ਦੇ ਪਿੱਛੇ ਛੁਪੀਆਂ ਹੋਈਆਂ ਹਨ। ਤੁਸੀਂ ਮਨ ਦਾ ਪਰਦਾ ਚੁੱਕ ਦਿਓ, ਤੁਹਾਨੂੰ ਸਭ ਕੁਛ ਅੰਦਰ ਨਜ਼ਰ ਆ ਜਾਏਗਾ।
El maestro Saon Sinji decía que los médicos dicen que lo que acabo de decir no es cierto. Ellos dicen, nosotros hemos hecho muchas cirugías, hemos abierto este cuerpo humano y no hemos encontrado ningún Kan ni Brahman ni ninguna división en este cuerpo. El maestro Saon Sinji decía, ellos también tienen razón, porque estas divisiones, todas estas cosas no se encuentran en el mundo material, sino que se encuentran en el mundo astral. Lo que tenemos que hacer es levantar este velo de la mente y después de hacer esto, sí las podremos encontrar.
ਟੈਲੀਵਿਜ਼ਨ ਦੇ ਸਿਰ ਦੀ ਮੈਂ ਮਿਸਾਲ ਦਿੰਦਾ ਹੁੰਦਾ ਹੈ, ਬੜੀ ਅੱਛੀ ਤਰ੍ਹਾਂ ਸਮਝ ਵਿੱਚ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਕਲਾਕਾਰ ਨੇ ਟੈਲੀਵਿਜ਼ਨ ਸੈੱਟ ਬਣਾਇਆ ਹੁੰਦਾ ਹੈ, ਕਿਸ ਤਰ੍ਹਾਂ ਉਸਨੇ ਹਰ ਜਗ੍ਹਾ ਉਹ ਪੁਰਜੇ ਸੈੱਟ ਕੀਤੇ ਹੁੰਦੇ ਹੈ, ਉਹਦੇ ਵਿੱਚ ਔਰਤਾਂ ਟੱਪਦੀਆਂ ਹਨ, ਮਰਦ ਟੱਪਦੇ ਹੈ, ਗਾਉਂਦੇ ਹੈ, ਕਿਸ ਤਰ੍ਹਾਂ ਸਾਜ਼ ਵੱਜਦੇ ਹੈ। ਅਗਰ ਕੋਈ ਔਰਤ ਇਹ ਕਹੇ ਮੈਂ ਸੈੱਟ ਨੂੰ ਤੋੜ ਕੇ ਇਹਦੇ ਵਿੱਚੋਂ ਮਰਦ ਨੂੰ ਕੱਢ ਕੇ ਘਰ ਵਸਾ ਲਵਾਂ, ਜਾਂ ਕੋਈ ਮਰਦ ਕਹੇ ਮੈਂ ਇਹਦੇ ਵਿੱਚੋਂ ਔਰਤ ਸਿੱਟ ਨੂੰ ਭੰਨ ਕੇ ਕੱਢ ਲਵਾਂ, ਆਪਦਾ ਘਰ ਵਸਾ ਲਵਾਂ, ਤੁਸੀਂ ਦੇਖ ਲਓ ਸਿੱਟ ਭੰਨ ਕੇ ਖਰਾਬ ਕਰੇਗਾ, ਵਿੱਚੋਂ ਨਾ ਕੋਈ ਸਾਜ਼ ਨਿਕਲੇ, ਨਾ ਕੋਈ ਔਰਤ ਨਿਕਲੇ ਔਰ ਨਾ ਕੋਈ ਮਰਦ ਨਿਕਲੇ। ਉਹ ਤਾਂ ਇੱਕ ਕਲਾਕਾਰ ਨੇ ਆਪਦੀ ਕਲਾਕਾਰੀ ਦਿਖਾਈ ਹੈ। ਇਸੇ ਤਰ੍ਹਾਂ ਇਹ ਸਿੱਟ ਨੂੰ ਬਣਾਉਣ ਵਾਲਾ ਉਹ ਕਲਾਕਾਰ ਮਹਾਨ ਪਰਮਾਤਮਾ ਹੈ, ਉਹਨੇ ਵੀ ਇਹ ਚੀਜ਼ਾਂ ਜਿਵੇਂ ਜਿਵੇਂ ਖੰਡ ਬ੍ਰਹਿਮੰਡ ਅੰਦਰ ਸੈੱਟ ਕੀਤੇ ਹੋਏ ਹੈ, ਔਰ ਜਿਹੜੇ ਅੰਦਰ ਜਾਂਦੇ ਹੈ ਉਹ ਸਚਿਆਈ ਨੂੰ ਖੁਦ ਦੇਖ ਲੈਂਦੇ ਹੈ।
Con frecuencia yo les he dado el ejemplo del televisor para que puedan comprender un poquito mejor lo que les estoy diciendo. Ustedes saben que cuando uno prende el televisor, uno ve allí cómo los hombres y las mujeres bailan, también se puede escuchar la música. Aquel artista o aquella persona que diseñó el televisor, él ha colocado todo tipo de instrumentos para que el televisor pueda recibir estas imágenes. Si un hombre piensa que al dañar o al tratar de abrir el televisor él va a poder sacar a esa mujer bella que ve allí y se va a poder casar con ella, eso no va a suceder. Si una mujer piensa que ella al abrir el televisor va a poder sacar a ese hombre y va a poder casarse con él, eso no va a suceder. Sí va a dañar el televisor, pero no va a conseguir a un esposo. Solo se debe a la habilidad de esa persona, de ese artista o de esa persona que hizo el televisor, y por eso es que podemos recibir esas imágenes. Lo mismo sucede con nuestro cuerpo humano. Aquel artista o aquel creador ha colocado todas estas cosas dentro de este cuerpo, ha colocado los Kans, los Brahmans y todas estas cosas astrales.
Sopiario. ਤੁਸੀਂ ਸੈੱਟ ਦਾ ਵੀ ਲੈ ਲਓ, ਜੇ ਅਸਲੀ ਸਟੇਸ਼ਨ 'ਤੇ ਨਾ ਲੱਗੇ, ਸੂਈ ਉਸ ਥਾਂ 'ਤੇ ਨਾ ਆਵੇ, ਫਿਰ ਕੁਨਸੀ ਉੱਥੇ ਆਪਾਂ ਫਿੱਟ ਨਾ ਕਰੀਏ, ਆਪਾਂ ਕਿਸੇ ਵੀ ਮੁਲਕ ਦੀ ਕੋਈ ਖਬਰ ਨਹੀਂ ਸੁਣ ਸਕਦੇ। ਇਸੇ ਤਰ੍ਹਾਂ ਇਹ ਜਿਹੜਾ ਪਰਮਾਤਮਾ ਨੇ ਸੈੱਟ ਬਣਾਇਆ ਹੈ, ਇਹਦੀ ਵੀ ਖਾਸ ਜਾਂ ਸੂਈ ਆਪਾਂ ਸਹੀ ਇੱਕ ਥਾਂ ਜਿੱਥੇ ਉਹ ਸਟੇਸ਼ਨ ਹੈ ਉੱਥੇ ਨਹੀਂ ਲਾਉਂਦੇਗੇ, ਇਕਾਗਰਤਾ ਨਹੀਂ ਪ੍ਰਾਪਤ ਕਰਦੇਗੇ। ਉਹ ਸੂਈ ਜਿਹੜੀ ਹੈ ਉਹ ਇਕਾਗਰਤਾ ਹੈ, ਉਹਨਾਂ ਚਿਕਰ ਅਸੀਂ ਅੰਦਰਲੀ ਨਾ ਖੰਡ ਬ੍ਰਹਿਮੰਡ ਦੇਖ ਸਕਦੇ ਹਾਂ, ਨਾ ਉਹ ਪਰਮਾਤਮਾ ਦੀ ਆਵਾਜ਼ ਜਿਹੜੀ ਸੱਚਖੰਡ ਤੋਂ ਉੱਠਦੀ ਹੈ ਉਹਨੂੰ ਸੁਣ ਸਕਦੇ ਹਨ।
Aun cuando ustedes tengan un televisor, si no lo sintonizan para captar determinadas ondas, no podrán ni escuchar la música ni ver algunos programas. Así el televisor sea muy bueno, sin embargo, si no está sintonizado, si no se ha hecho los arreglos para que reciba las ondas de cierta estación, entonces no lo podrán usar. Lo mismo sucede con este cuerpo humano. Si nosotros no estamos sintonizados a esa frecuencia, si nosotros no nos concentramos en el lugar correcto y adecuado, no podremos ver los Kans y Brahmans y tampoco podemos escuchar el sonido ni la luz, ni podremos ver todas aquellas cosas que Dios Todopoderoso ha colocado en este cuerpo. Tenemos que sintonizarnos y enfocarnos en aquel sitio desde donde está fluyendo o donde está reverberando el sonido de Dios.
So Sant Mahatma, o station jo Sachkhand hai sada ghar, odi das paunda hai, kis tarah akagar assi teesre tal te hona hai, kis tarah sui bilkul center de vich set karni hai, oh Mahatma dasda hai.
Los santos y los mahatmas nos hablan acerca de esta estación o Sachkhand. Nos dicen cómo tenemos que sintonizarnos para estar en la frecuencia de esta estación. Nos dicen cómo tenemos que concentrar nuestra atención en ese punto.
दीप लो पाताल ते खंड मंडल हैरान तारे कोर बाजंतर ते साच तखत सुल्तान।
भगत नामदेव जी कहते हैं कि वह सच्चे तख्त पर वह परमात्मा बैठा है। उही गुरु नानक कहते हैं कि उत्थे अणमड़िया मंदल वाजै बिन सावन कनहर गाजै बादल बिन वर्खा होई जे तत् विचारे कोई। जद व्यासी उत्थे पहुँचता है वह सच्चे तख्त दे उत्ते वह सुल्तान परमात्मा बैठा है। उहदे दर दे उत्ते किस तरह वाजे वजदे है वह किसी बाहरले जंतर नहीं गए वह बिना किसी की सहायता दे ढोल वजदा है वह सुरंगी वजदी है जिहड़ी बाहर किसी जंतर दे नाल नहीं बनाई गई। कहण लगे उत्थे बगैर बदल तो बारिश हुंदी है और बिना सुर तो शब्द उचारिया जाता है।
भगत नामदेव dice Dios reside en el verdadero trono. El Guru Nanak Sahib también dice lo mismo. Él dice que allá existe el templo no creado, de donde salen los sonidos que son creados sin ningún instrumento. Sin que existan las nubes, cae la lluvia. Si alguien se concentra, él puede ver y puede escucharlo todo. El Guru Nanak Sahib dice que allí, en ese sitio, se crean los sonidos sin necesidad de los instrumentos. Llueve sin que se formen las nubes. Dios Todopoderoso reside allí. Y cuando uno llega a aquel sitio, uno puede ver y escucharlo todo.
Baharle vajante man mast hunda hai, jhoom uthda hai, jad sachkhand to uthke utnukar आत्मा नूं सुनाई दिंदी है। आत्मा भी झूम उठती है। तुसी कदे मोर पैलां पाउंदे देखे होणगे, आत्मा भी इस तरह पैलां पाउंदी है। उस ताल दे उत्ते जो बिना बजाए वजदा है उस ते नच उठती है।
La mente se siente complacida y se embriaga cuando escucha los sonidos externos. El alma se siente complacida y se embriaga cuando escucha el sonido interno que viene desde Sachkhand. Ustedes habrán visto cómo los pavos reales bailan. Así como bailan los pavos reales, el alma también baila de esta misma forma cuando ella escucha el sonido interno del Shabad.
Tare kor bajantar te sach takht sultan सुख मन के कर राग सुन सुन मंडल लिवलाए।
आप प्यार ना कहंदे है ईड़ा है सुखमना है ये दोने रस्ते छड़ देने है तुसी सुखमन दे रस्ते बीच में कहण लगे तुसी अपने दसम द्वार पहुंचना है।
Ahora él nos dice amorosamente que tienen que abandonar el sendero de ira, es un nombre hindú, ira, y tienen que ir más bien por aquel sendero mostrado por los maestros.
Beni sahab kende ira, pingla aur sukhmana teen vase ik thai, beni tain prag man majan kare the thai, santo tahan niranjan ram hai gur gam chine koi.
Dicen que ira, sukmana y pingla son tres senderos que se encuentran dentro de nosotros mismos. De manera que Benisab dice que ira, sukmana y pingla se encuentran dentro de nuestro cuerpo. Se llama Barial, el sitio donde estos tres caminos se encuentran. Beni dice que en aquel sitio se encuentra Dios Todopoderoso en toda su gloria.
Sadhu Santa Mahatma ne abhyas kita, andar jaake dekhya ke sacha prag raj jo hai jithe nahon naal atma di janma janmatra di mail utardi hai us jagah usnu tarbeni karke bayan kita hai. Koi Allahabad di tarbeni nu bayan nahi kita, santa andar da bayan karde hai.
Los sadhus, santos y mahatmas hicieron la meditación y fueron hacia adentro. existe un sitio que se llama Preada y allí es donde se encuentran estos tres ríos. Esto se encuentra en la parte norte de la India, pero ellos hablan acerca del Preada interno y allí dicen que allí es donde se encuentra el maestro. Los maestros no quieren decir que el Triveni se encuentra en Allahabad, sino que dicen que más bien esto se encuentra internamente.
Jisnu Guru Nanak Dev ji Sukhna Nadi kende hai, musliman faqir usnu sharak kende hai, ke sharak to sharak vidhi ho ke tusi khuda de ghar pahunch sakde ho.
El Guru Nanak lo llama Sukhmana o el reino de Sukhmana. Los musulmanes lo llaman Shadar y dicen que a través del Shadar ustedes pueden llegar a su verdadero hogar.
Sukhman ke kar rag sun, sun mandal livlai, akath katha bichariye.
ਪਹਿਲਾਂ ਸਾਡਾ ਜਿਹੜਾ ਹਿਰਦੇ ਕਮਲ ਹੈ ਉਹ ਉਲਟਾ ਹੈ, ਅਭਿਆਸ ਦੇ ਜ਼ਰੀਏ ਅਸੀਂ ਉਸਨੂੰ ਸਿੱਧਾ ਕਰ ਲੈਂਦੇ ਹਾਂ। ਹਿਰਦੇ ਦਾ ਭਾਵ ਸੰਤਾਂ ਦਾ ਦਿਲ ਤੋਂ ਨਹੀਂ, ਸੰਤਾਂ ਦਾ ਹਿਰਦਾ ਜੋ ਹੈ ਉਹ ਅੱਖਾਂ ਦੇ ਪਿੱਛੇ ਹੁੰਦਾ ਹੈ। ਆਪ ਕਹਿਣ ਲੱਗੇ ਜੇ ਸਾਡਾ ਬਰਤਨ ਹੈ ਉਹ ਮੂਧਾ ਹੈ, ਭਾਵੇਂ ਸਾਰਾ ਸਾਲ ਬਾਰਿਸ਼ ਹੁੰਦੀ ਰਹੇ ਉਹ 'ਚ ਕਤਰਾ ਪਾਣੀ ਦਾ ਨਹੀਂ ਜਾਂਦਾ, ਜਦ ਉਹ ਸਿੱਧਾ ਹੋ ਜਾਂਦਾ ਹੈ ਉਹ ਇੱਕ ਬਾਰਿਸ਼ ਨਾਲ ਹੀ ਦੂਸਰੀ ਨਾਲ ਭਰ ਜਾਂਦਾ ਹੈ। ਹੁਣ ਜਿਹੜਾ ਅੰਮ੍ਰਿਤ ਸਾਡਾ ਅੰਦਰ ਬਰਸ ਹੁਣ ਵੀ ਰਿਹਾ ਉਹ ਮਾਇਆ ਪੀ ਰਹੀ ਹੈ, ਲੇਕਿਨ ਫਿਰ ਉਹ ਜਿਹੜਾ ਰਸ ਇਕੱਠਾ ਹੋ ਜਾਂਦਾ ਹੈ ਉਹ ਆਤਮਾ ਚੱਖਦੀ ਹੈ। ਆਪ ਕਹਿਣ ਲੱਗੇ ਇਹ ਜਿਹੜਾ ਮਨ ਸਾਨੂੰ ਹਿਰਨ ਦੀ ਤਰ੍ਹਾਂ ਬਾਹਰ ਭਟਕਾਉਂਦਾ ਫਿਰਦਾ ਹੈ, ਇਹਨੂੰ ਸ਼ਾਂਤੀ ਆ ਜਾਂਦੀ ਹੈ, ਟਿਕ ਜਾਂਦਾ ਹੈ।
Primero que todo, el loto de nuestro corazón encuentra invertido, está volteado, y el meditador a través de la meditación lo coloca como debe estar. Cuando hablan del corazón, ellos no quieren decir el corazón, sino se refieren más bien al foco del ojo. Ustedes saben que si un recipiente no se encuentra boca arriba, no importa cuánto llueva, sin embargo, no entrará el agua en ese recipiente, solo podrán recoger agua cuando esté en la posición correcta. Si lo colocamos en la posición correcta, podemos llenar este recipiente, tal vez no en una sola estación de lluvia, sino tal vez en la segunda. Entonces, cuando nosotros volteamos nuestra atención, cuando dirigimos nuestra atención en la dirección correcta, podemos recibir esta lluvia de néctar. Pero debido a que ahora este recipiente no se encuentra en la posición correcta, en este mismo momento el néctar llueve o cae el néctar, pero debido a que nuestro recipiente no está en la posición correcta, no lo podemos obtener y más bien todas las cosas inferiores son las que reciben este néctar. Cuando nosotros colocamos nuestro recipiente como debe estar, entonces podemos beber este néctar. En ese momento, la mente que en este momento se encuentra corriendo como un venado enloquecido, una vez que bebemos el néctar, ya la mente se tranquiliza.
Ulat kamal amrat pareya, eho man kato na jaye, ajapa japna visre, ad jagad samaye.
ਪਿਆਰ ਨਾਲ ਕਹਿੰਦੇ ਆ ਉਹ ਪਰਮਾਤਮਾ ਖੁਦ ਹੀ ਅੰਦਰ ਜਪ ਰਿਹਾ ਹੈ, ਅਸੀਂ ਉਹਦੇ ਵਿੱਚ ਜਾ ਕੇ ਮਿਲਣਾ ਹੈ। ਜਿੱਥੋਂ ਆਤਮਾ ਸਾਡੀ ਸ਼ੁਰੂ 'ਚੋਂ ਪਰਮਾਤਮਾ ਦੇ ਪਾਸੋਂ ਆਈ ਸੀ ਉੱਥੇ ਪਹੁੰਚ ਜਾਂਦੀ ਹੈ।
Él nos dice amorosamente que Dios Todopoderoso se encuentra meditando en nuestro interior. Nosotros simplemente tenemos que ir donde Él está y absorbernos en Él. Comienzo o al principio nuestra alma salió de esa fuente y ahora tiene que retornar.
अजपा जाप न विसरे आद जुगाद समाए सब सखियां पंचे मिले गुरुमुख निज कर वास शब्द खोज एहो कर ले नानक ताका दास।
गुरु नानक देव जी महाराज ने छोटे ये शब्द विच हर पहलू तो समझाया है। कहन लगे सब सखियां आज तक जितने भी महात्मा चाहे किसी भी मुल किसी भी जात विच पैदा होया है इन्हां पंजां शब्दां नूं किसी ने पंज कलमे कह दिते किसी ने पंज शब्द कह दिते है सो किसी ने पंज धुनां कह दित्तियां हन तो आप प्यार ना कहिंदे है सारे जितने भी अज ताईं सचखंड महात्मा गए है सब ने यह पंजां शब्दां दा जिक्र कीता है। किसी महात्मा दी बाणी पढ़ के वेख लो आप प्यार ना कहिंदे जो यह पंज शब्दां दी कमाई करके आप दे घर सचखंड पहुंच जाता है। गुरु नानक साहब कहिंदे उहदा दर्शन दुर्लभ है मैं उहदा दास हैं मैं उहदे नाल प्यार करदा हैं।
En este himno muy breve, el Guru Nanak nos explicó las cosas desde diferentes puntos de vista. Él nos dijo que todos los maestros, aquellos que han hecho la meditación y han ido internamente, todos ellos han descrito los cinco planos. Algunos maestros, hablando de estos cinco planos, los llamaron los cinco planos, las cinco divisiones, las cinco calmas. Ustedes pueden leer los escritos de los diferentes mahatmas, no importa en dónde hayan nacido estos mahatmas, pero siempre encontrarán en sus escritos referencias a estos cinco planos. El Guru Nanak dice que recibir el darshan de un ser que ha logrado ir internamente, que ha hecho la meditación, que ha cruzado por estos cinco planos y ha regresado a su hogar, es algo de gran fortuna recibir el darshan de un ser así. Le amo y soy el sirviente de aquel ser que ha logrado ir hacia adentro.